ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰ।
ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ ਸਾਇਨ ਪਜ਼ਾਰੀ, ਤਾ ਦੋਸ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋਜ਼ਾਰੀ। ਖਤਰੇ ਤੇ ਟੋਏ ਤੇ ਖੋਦਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ। ਉਹ ਖਤਰੇ ਤੇ ਟੋਏ ਤੇ ਖੋਦਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ। ਜਟਾਨੂੰ ਤੇਰੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ, ਚਟਾਨੂ ਤੇ ਰੱਖੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ। ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸ ਦੀ। ਖੁਦਾ ਨੇ ਗੀਤ ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸ ਦੀ। ਬਤੇਰੇ ਮੰਨਣਗੇ ਖੌਫ ਉਸ ਦਾ ਤੇ ਆਸ ਰੱਖਣ ਰੱਬ ਉਤੇ ਸਾਰੀ। ਤੇਰੇ ਮੰਨਣਗੇ ਖੌਫ ਉਸ ਦਾ ਤੇ ਆਸ ਰੱਖਣ ਰੱਬ ਉਤੇ ਸਾਰੀ।
ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਖਾਨਦਾਨੀ ਤਰਜ਼ੇ ਜ਼ਿੰਦਗੀ ਦਾ ਪ੍ਰੋਗਰਾਮ ਫੈਮਿਲੀ ਲਾਈਫ ਸਟਾਈਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਬੱਚੇ ਆਪਣੇ ਵਾਲਦੈਨ ਦਾ ਵਕਤ ਤੇ ਤਵੱਜਾ ਮੰਗਦੇ ਨੇ ਤੇ ਸਾਥੀਓ, ਬੱਚਿਆਂ ਨੂੰ ਕਾਮਯਾਬ ਇਨਸਾਨ ਬਣਾਉਣ ਦੇ ਲਈ ਅਸੀਂ ਆਪਣੇ ਵੱਡੇ ਬਜ਼ੁਰਗਾਂ ਤੋਂ ਇਹ ਮਿਸਾਲ ਸੁਣਦੇ ਆਏ ਹਾਂ ਕਿ ਦੋ ਸੋਨੇ ਦਾ ਨਵਾਲਾ ਲੇਕਿਨ ਵੇਖੋ ਸ਼ੇਰ ਦੀ ਨਿਗਾਹ ਨਾਲ। ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਾਇੰਸ ਤੇ ਕੰਪਿਊਟਰ ਟੈਕਨੋਲੋਜੀ ਦੇ ਇਸ ਜਦੀਦ ਦੌਰ 'ਚ ਕੀ ਇਹ ਪੁਰਾਣੇ ਮੁਹਾਵਰੇ ਅੱਜ ਵੀ ਉਸੇ ਤਰ੍ਹਾਂ ਹੀ ਪੁਰ ਅਸਰ ਤੇ ਸੱਚੇ ਨੇ ਜਿਵੇਂ ਕਿ ਸਦੀਆਂ ਤੋਂ ਸਮਝੇ ਜਾ ਰਹੇ ਨੇ। ਸਾਥੀਓ, ਹਕੀਕਤ ਇਹ ਵੇ ਕਿ ਇਸ ਬਾਰੇ 'ਚ ਸ਼ਾਇਦ ਸਾਡੇ ਆਪਣੇ ਜ਼ਿਹਨਾਂ 'ਚ ਵੀ ਕੋਈ ਵਾਜ਼ਿਆ ਖਾਕਾ ਨਹੀਂ। ਇਹੋ ਹੀ ਵਜ੍ਹਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਗੈਰ ਵਾਜ਼ਿਆ, ਗੈਰ ਮਤਵਾਜ਼ਨ ਤੇ ਬੇਮਕਸਦ ਮੁਸਤਕਬਲ ਦੀ ਤਰਫ ਧਕੇਲ ਰਹੇ ਹਾਂ। ਅੱਜ ਦੇ ਜਦੀਦ ਬਾਪ ਦੀ ਇੱਕ ਆਮ ਤਸਵੀਰ ਇਹ ਵੇ ਕਿ ਉਹਦੇ ਕੋਲ ਇੱਕ ਅੱਛੀ ਮਜ਼ਬੂਤ ਮੁਲਾਜ਼ਮਤ ਤੇ ਹੈ ਵੇ। ਉਹ ਆਪਣੇ ਖਾਨਦਾਨ ਨੂੰ ਜ਼ਿਆਦਾ ਤੋਂ ਜ਼ਿਆਦਾ ਮਾਲੀ ਤੌਰ ਤੇ ਖੁਸ਼ਹਾਲ ਵੇਖਣਾ ਚਾਹੁੰਦਾ ਏ ਤੇ ਉਹਨੇ ਦਿਨ ਰਾਤ ਇੱਕ ਕਰ ਰੱਖਿਆ ਏ, ਲੇਕਿਨ ਬੱਚਿਆਂ ਦੇ ਲਈ ਉਹਦੇ ਕੋਲ ਵਕਤ ਨਹੀਂ। ਇਸੇ ਤਰ੍ਹਾਂ ਮੁਲਾਜ਼ਮਤ ਪੇਸ਼ਾ ਮਾਂ ਦਾ ਇਹ ਹਾਲ ਹੈ ਕਿ ਉਹਦੇ ਬੱਚਿਆਂ ਨੂੰ ਜਦੀਦ ਦੌਰ ਦੀਆਂ ਤਮਾਮ ਸਹੂਲਤਾਂ ਤੇ ਹਾਸਿਲ ਨੇ, معیاری زندگی زیادہ تو زیادہ بلند ہے تے ان دے بچے اچھے تے مہنگے سکولاں چ تعلیم حاصل کر رہے نے۔ چنانچہ اس پج دور چ ان دا زیادہ تر وقت کار تو باہر ہی گزرتا ہے۔ کی اندے چ کوئی شک نہیں کہ بچیاں نو اچھے سکولاں چ تعلیم دلوان چ او ہمیشہ کامیاب تے اچھے انسان بنن گے۔ افسوس دی گل تے اے وے کہ ساڈے چوں بہت سارے لوکاں دے کول سوچن دے لئی وی اینا وقت نہیں رہیا۔ بچیاں دے بعض ماہرین نفسیات دی رائے اے وے کہ او بچے جڑے عام سکولاں چ پڑھدے نے لیکن انہاں نوں والدین دی خاص توجہ حاصل رہندی اے، او مہنگے سکولاں چ پڑھن والے بچیاں دے مقابلے چ زیادہ اچھے نتائج حاصل کردے نے۔ سو ایندے تو اے ظاہر ہوندا اے کہ بچے نہ صرف مہنگے سکولاں چ پڑھ کے ہی کامیاب ہوندے نے بلکہ انہاں نوں ماں باپ دی خاص توجہ دی وی ضرورت ہوندی اے۔ وقت نے ثابت کر دیتا ہے کہ بچیاں دی بہتر تعلیم تے تربیت تے انہاں نوں نظم و ضبط سکھان دے لئی مناسب ڈانٹ تے تربیت وی ضروری ہے۔ بچیاں نوں اچھائی تے برائی دی تمیز سکھائی جانی چاہیے تے ان دے لئی کچھ اصولاں تے عمل کرنا بہت ہی ضروری ہے۔ بچیاں نوں خصوصی وقت دینا پیندا ہے۔ حقیقت تے ایوے کہ اج کل دا دور اس گل دا تقاضا کردا ہے کہ جس قدر ہو سکے والدین نہ صرف اپنے بچیاں نوں وقت دین بلکہ انہاں دی رہنمائی وی کرن تے ہر طرح نال انہاں نوں مدد فراہم کرن تاکہ انہاں دیاں شعوری تے فکری صلاحیتاں نکھر کے سامنے آن۔ بچیاں نوں اگر مناسب توجہ نہ ملے تے انہاں دی شخصیت برباد ہو جاندی ہے۔ ایک ہی وقت چ مثبت تے منفی رویاں چ بچے الجھے رہندے نے، انہاں نوں اندازہ ہی نہیں ہو پاندا کہ کیڑی چیز ٹھیک ہے تے کیڑی غلط ہے، تے اکثر ایسے چ بچے غلط رستے تے وی چلنا شروع کر دیندے نے۔ ساتھیو، بچیاں دی ایک معروف ماہر نفسیات دا کہنا ہے کہ دنیاوی خوشیاں حاصل کرن دی کوشش چ والدین دی اکثریت ذہنی تے جسمانی طور تے اس قدر مصروف رہندی ہے کہ اوہی بچے انہاں دی توجہ تو محروم رہندے نے جنہاں دے لئی او ساری محنت تے جدوجہد کر رہے ہوندے نے۔ انہاں دے کول اینا وقت ہی نہیں بچدا کہ او اپنے بچیاں دی مصروفیات، مسائل، دلچسپیاں تے انہاں دی زندگی دے بارے جان سکن۔ چنانچہ لازمی طور تے بچے نہ صرف اچھائی تے برائی دے تصور تو آگاہی حاصل نہیں کر پاندے بلکہ کامیاب شخصیت دی تعمیر دے لئی وی کئی سادہ تے انتہائی ضروری چیزاں تو وی ناواقف رہندے نے۔ حقیقت ہے وے کہ اگر کوئی ماں اپنے بچے نوں صحت دے بنیادی اصول، معاشرتی ادب و اداب، لحاظ، وڈیاں دی عزت تے چھوٹیاں نال پیار نال پیش آن دی ہدایت کرے تے اے ساریاں گلاں بچے نوں سکھائے تے پھر بچہ یقیناً ایک اچھا انسان بنے گا۔ ساتھیو، والدین نوں اے چاہیدا ہے کہ بچیاں دی سرگرمیاں تے نظر رکھن تے اگر انہاں چ کوئی ایسی منفی سرگرمی پروان چڑھ رہی ہے تے فوراً انہوں روکن۔ ساتھیو، یاد رکھو کہ چھوٹے بچے دے مقابلے چ جڑا بچہ 6-7 سال دا ہوئے اونوں زیادہ توجہ دی ضرورت ہوندی ہے کیونکہ اس عمر دا بچہ سوچن تے محسوس کرن دی صلاحیت رکھدا ہے۔ ساتھیو، اپنے بچیاں نوں وقت دیو، چاہے کنی ہی مصروفیت کیوں نہ ہوئے، اپنے بچیاں دے لئی خاص طور تے کچھ وقت کڈو جڑا صرف تے صرف انہاں دے لئی مخصوص ہوئے۔ اس وقت چ تسی انہاں دے دوست بن جاؤ، انہاں دے نال ہر معاملے تے بحث کرو تے انہاں دی سنو کہ وہ تھانوں کی دسنا چاہتے ہیں، کیونکہ بچہ اپنی عمر دے نال نال ذہنی نشونما دے مختلف مرحلے تو گزرتا ہے۔ ان دے ذہن چ مختلف طرح دے سوال جنم لے رہے ہوندے نے جنہاں دے جوابات ملنا ان دے لئی ضروری ہوندا ہے تاکہ ان دی ذہنی تسکین ہو سکے۔ ایسے نازک وقت چ والدین ہی انہاں دے بہترین دوست تے ساتھی ثابت ہو سکدے نے۔ ساتھیو، تہاڈی توجہ تے محبت بچے دی شخصیت نوں اعتماد بخش دیئے تے او اپنی زندگی نوں بہتر انداز نال گزارنا سیکھ جاندا ہے۔ آخر چ میں کہنا چاہواں گی کہ اپنے بچیاں دے نال مل کے کار چ دعا وی کرو۔ خدا باپ دے متعلق بچیاں نوں دسو کہ اوہی ساڈے نجات دہندہ نے۔ اگر اسی اپنے گناواں تو توبہ کر کے یسوع مسیح نوں قبول کراں گے تے پھر اسی نجات پاواں گے۔ ساتھیو، اگر تسی اپنے بچیاں نوں ਇਹ ਸਾਰੀਆਂ ਗੱਲਾਂ ਸਿਖਾਓਗੇ ਤਾਂ ਫਿਰ ਯਕੀਨਨ ਉਹ ਦੂਸਰਿਆਂ ਦੇ ਲਈ ਵੀ ਅੱਛਾ ਨਮੂਨਾ ਸਾਬਿਤ ਹੋਣਗੇ। ਸੋ ਮੈਂ ਉਮੀਦ ਕਰਨੀ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਆਓ ਹੁਣ ਖੁਦਾਵੰਦ ਦੀ ਤਾਰੀਫ ਦੇ ਲਈ ਇਹ ਖੂਬਸੂਰਤ ਗੀਤ ਸੁਣਨੇ ਹਾਂ।
ਜੇਕਰ ਉਹ ਸਿਰ ਦਰਵਾਜ਼ਾ
ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ ਚੋਂ ਜਿਸ ਗੱਲ ਨੂੰ ਸਿੱਖਾਂਗੇ ਉਹ ਏ ਕਿਆਮਤ ਦੀ ਉਮੀਦ। ਸਾਥੀਓ, ਜਦੋਂ ਅਸੀਂ ਬਾਈਬਲ ਮੁਕੱਦਸ ਨੂੰ ਪੜ੍ਹਦੇ ਹਾਂ, ਇਹਦਾ ਮੁਤਾਲਾ ਕਰਦੇ ਹਾਂ ਤੇ ਸਾਨੂੰ ਪਤਾ ਚੱਲਦਾ ਹੈ ਕਿ ਖੁਦਾਵੰਦ ਦਾ ਕਲਾਮ ਸਾਨੂੰ ਕਿਆਮਤ ਦੀ ਉਮੀਦ ਦਿੰਦਾ ਹੈ। ਤੇ ਯਾਦ ਰੱਖੋ ਕਿ ਕਿਆਮਤ ਦਾ ਜਿਹੜਾ ਮਤਲਬ ਏ ਉਹ ਏ ਜੀ ਉੱਠਣਾ। ਤੇ ਬਾਈਬਲ ਮੁਕੱਦਸ ਅਗਲ ਬਿਆਨ ਕਰਦੀ ਹੈ ਕਿ ਜਿਹੜੇ ਲੋਕ ਕਬਰਾਂ ਵਿੱਚ ਨੇ ਉਹ ਯਕੀਨਨ ਜ਼ਿੰਦਾ ਕੀਤੇ ਜਾਣਗੇ, ਕਿਉਂਕਿ ਖੁਦਾਵੰਦ ਯਿਸੂ ਮਸੀਹ ਨੇ ਖੁਦ ਫਰਮਾਇਆ ਹੈ। ਅਗਰ ਅਸੀਂ ਯੋਹੰਨਾ ਰਸੂਲ ਦੀ ਅੰਜੀਲ ਇਹਦੇ 5ਵੇਂ ਬਾਬ ਦੀ 28ਵੀਂ ਤੇ 19ਵੀਂ ਐਤ ਪੜ੍ਹੀਏ ਤੇ ਇੱਥੇ ਆ ਗੱਲ ਬਿਆਨ ਕੀਤੀ ਗਈ ਹੈ ਕਿ ਇਸ ਤੋਂ ਤਾਜੁਬ ਨਾ ਕਰੋ, ਕਿਉਂਕਿ ਉਹ ਵੇਲਾ ਆਉਂਦਾ ਹੈ ਕਿ ਜਿੰਨੇ ਕਬਰਾਂ ਵਿੱਚ ਹੋਣਗੇ ਉਹਦੀ ਆਵਾਜ਼ ਸੁਣ ਕੇ ਨਿਕਲਣਗੇ। ਜਿਨ੍ਹਾਂ ਨੇ ਨੇਕੀ ਕੀਤੀ ਏ ਜ਼ਿੰਦਗੀ ਦੀ ਕਿਆਮਤ ਦੇ ਲਈ ਤੇ ਜਿਨ੍ਹਾਂ ਨੇ ਬਦੀ ਕੀਤੀ ਏ ਸਜ਼ਾ ਦੀ ਕਿਆਮਤ ਦੇ ਲਈ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਬੜੇ ਵਾਜ਼ਿ ਤੌਰ ਨਾਲ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਯਿਸੂ ਮਸੀਹ ਨੇ ਆਪਣੀ ਜ਼ੁਬਾਨ ਮੁਬਾਰਕ ਤੋਂ ਫਰਮਾਇਆ ਏ ਕਿ ਜਿੰਨੇ ਵੀ ਕਬਰਾਂ ਵਿੱਚ ਹੋਣਗੇ ਉਹ ਯਿਸੂ ਮਸੀਹ ਦੀ ਆਵਾਜ਼ ਸੁਣ ਕੇ ਨਿਕਲਣਗੇ। ਜਿਨ੍ਹਾਂ ਨੇ ਨੇਕੀ ਕੀਤੀ ਹੋਏਗੀ ਉਹ ਜ਼ਿੰਦਗੀ ਦੀ ਕਿਆਮਤ ਦੇ ਲਈ ਤੇ ਜਿਨ੍ਹਾਂ ਨੇ ਬਦੀ ਕੀਤੀ ਹੋਏਗੀ ਉਹ ਸਜ਼ਾ ਦੀ ਕਿਆਮਤ ਲਈ। ਸੋ ਇਹਦਾ ਮਤਲਬ ਆ ਹੈ ਕਿ ਰਾਸਤਬਾਸ ਲੋਕ, ਯਾਨੀ ਕਿ ਜਿਹੜੇ ਖੁਦਾ ਤੇ ਈਮਾਨ ਰੱਖਦੇ ਨੇ, ਅਗਰ ਉਹ ਮਸੀਹ ਵਿੱਚ ਸੋ ਜਾਂਦੇ ਨੇ, ਮਰ ਜਾਂਦੇ ਨੇ, ਕਬਰਾਂ ਵਿੱਚ ਦਫਨਾਏ ਜਾਂਦੇ ਨੇ, ਉਹ ਯਿਸੂ ਮਸੀਹ ਦੀ ਦੂਜੀ ਆਮਦ ਤੇ ਜ਼ਰੂਰ ਜ਼ਿੰਦਾ ਹੋਣਗੇ। ਉਹਨਾਂ ਨੂੰ ਯਿਸੂ ਮਸੀਹ ਖੁਦ ਜ਼ਿੰਦਾ ਕਰੇਗਾ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਅਤਾ ਫਰਮਾਏਗਾ। ਪਰ ਜਿਹੜੇ ਬਦਕਾਰ ਨੇ, ਗੁਨਾਹਗਾਰ ਨੇ, ਜਿਹੜੇ ਖੁਦਾ ਨੂੰ ਕਬੂਲ ਨਹੀਂ ਕਰਦੇ, ਜਿਹੜੇ ਗੁਨਾਹ ਵਿੱਚ ਜ਼ਿੰਦਗੀ ਗੁਜ਼ਾਰਨਾ ਪਸੰਦ ਕਰਦੇ ਨੇ, ਅਗਰ ਉਹ ਮਰ ਜਾਂਦੇ ਨੇ, ਕਬਰਾਂ ਵਿੱਚ ਦਫਨਾਏ ਜਾਂਦੇ ਨੇ, ਉਹ ਵੀ ਜ਼ਿੰਦਾ ਤੇ ਹੋਣਗੇ ਪਰ ਉਹ ਸਜ਼ਾ ਪਾਉਣ ਦੇ ਲਈ ਜ਼ਿੰਦਾ ਹੋਣਗੇ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੀ ਪਹਿਲੀ ਕਿਤਾਬ ਜਿਹੜੀ ਕਿ ਪੈਦਾਇਸ਼ ਦੀ ਕਿਤਾਬ ਹੈ ਇਹਦੇ 2 ਬਾਬ ਦੀ 7ਵੀਂ ਆਇਤ ਵਿੱਚ ਇਹ ਗੱਲ ਪੜ੍ਹਨੀ ਹੈ ਕਿ ਖੁਦਾ ਹੀ ਇਨਸਾਨ ਨੂੰ ਬਣਾਉਣ ਵਾਲਾ ਹੈ। ਖੁਦਾਮਦ ਖੁਦਾ ਨੇ ਜ਼ਮੀਨ ਦੀ ਮਿੱਟੀ ਨਾਲ ਇਨਸਾਨ ਨੂੰ ਬਣਾਇਆ ਹੈ ਤੇ ਉਹਦੇ ਨਥਨਿਆਂ ਵਿੱਚ ਜ਼ਿੰਦਗੀ ਦਾ ਦਮ ਫੂੰਕਿਆ ਤੇ ਇਨਸਾਨ ਜੀਤੀ ਜਾਨ ਹੋਇਆ। ਸੋ ਖੁਦਾ ਹੀ ਇਨਸਾਨ ਨੂੰ ਜ਼ਿੰਦਗੀ ਦਿੰਦਾ ਹੈ ਤੇ ਖੁਦਾ ਹੀ ਵਾਪਸ ਉਸ ਜ਼ਿੰਦਗੀ ਨੂੰ ਲੈ ਲੈਂਦਾ ਹੈ। ਖੁਦਾ ਹੀ ਇਨਸਾਨ ਦੇ ਅੰਦਰ ਜ਼ਿੰਦਗੀ ਦਾ ਦਮ ਰੱਖਦਾ ਹੈ ਤੇ ਖੁਦਾ ਹੀ ਵਾਪਸ ਜ਼ਿੰਦਗੀ ਦਾ ਦਮ ਲੈ ਲੈਂਦਾ ਹੈ। ਸੋ ਜਦੋਂ ਤੱਕ ਖੁਦਾ ਦੀ ਮਰਜ਼ੀ ਹੁੰਦੀ ਹੈ ਇਨਸਾਨ ਇਸ ਦੁਨੀਆਂ ਵਿੱਚ ਜ਼ਿੰਦਗੀ ਗੁਜ਼ਾਰਦਾ ਰਹਿੰਦਾ ਹੈ, ਪਰ ਜਦੋਂ ਇਨਸਾਨ ਆਪਣੀ ਉਮਰ ਪੂਰੀ ਕਰ ਲੈਂਦਾ ਹੈ, ਜਿਹੜੀ ਖੁਦਾ ਨੇ ਉਹਦੀ ਹੱਦ ਮੁਕਰਰ ਕੀਤੀ ਹੈ, ਜਦੋਂ ਉਹ ਉਸ ਤੱਕ ਪਹੁੰਚ ਜਾਂਦਾ, ਉਸ ਵੇਲੇ ਖੁਦਾਵੰਦ ਉਹਦੀ ਜ਼ਿੰਦਗੀ ਨੂੰ ਵਾਪਸ ਲੈ ਲੈਂਦਾ ਹੈ। ਸੋ ਸਾਥੀਓ, ਖੁਦਾਵੰਦ ਦੇ ਕਲਾਮ ਵਿੱਚ ਅਸੀਂ ਇਹ ਗੱਲ ਪੜ੍ਹਦੇ ਹਾਂ ਕਿ ਜ਼ਿੰਦਗੀ ਦਾ ਦਮ ਇਨਸਾਨ ਦੇ ਅੰਦਰ ਖੁਦਾ ਨੇ ਹੀ ਰੱਖਿਆ ਹੈ ਤੇ ਜਦੋਂ ਉਹ ਜ਼ਿੰਦਗੀ ਦਾ ਦਮ ਖੁਦਾਵੰਦ ਲੈ ਲੈਂਦਾ ਹੈ, ਉਸ ਵੇਲੇ ਇਨਸਾਨ ਮਰ ਜਾਂਦਾ ਹੈ ਤੇ ਖਾਕ ਵਿੱਚ ਜਾ ਮਿਲਦਾ ਹੈ। ਜ਼ਬੂਰ 104 ਤੇ ਦੀ 29 ਐਤ ਵਿੱਚ ਅਸੀਂ ਇਹ ਗੱਲ ਪੜ੍ਹਦੇ ਹਾਂ ਕਿ ਤੂੰ ਆਪਣਾ ਚਿਹਰਾ ਛੁਪਾ ਲੈਣਾ ਤੇ ਆ ਪਰੇਸ਼ਾਨ ਹੋ ਜਾਂਦੇ ਨੇ, ਤੂੰ ਇਹਨਾਂ ਦਾ ਦਮ ਰੋਕ ਲੈਣਾ ਤੇ ਆ ਮਰ ਜਾਂਦੇ ਨੇ ਤੇ ਫਿਰ ਮਿੱਟੀ ਵਿੱਚ ਜਾ ਮਿਲਦੇ ਨੇ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਬੜੇ ਵਾਜ਼ੇ ਤੌਰ ਨਾਲ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਖੁਦਾ ਹੀ ਇਨਸਾਨ ਦੀ ਜ਼ਿੰਦਗੀ ਦਾ ਦਮ ਰੋਕ ਲੈਂਦਾ ਹੈ ਤੇ ਇਸ ਤਰ੍ਹਾਂ ਇਨਸਾਨ ਇਸ ਦੁਨੀਆਂ 'ਚੋਂ ਚਲਾ ਜਾਂਦਾ ਹੈ ਅਤੇ ਫਿਰ ਇਨਸਾਨ ਦਾ ਬਦਨ ਮਿੱਟੀ ਵਿੱਚ ਜਾ ਮਿਲਦਾ ਹੈ। ਸੋ ਇਨਸਾਨ ਇਸ ਦੁਨੀਆਂ ਵਿੱਚ ਖੁਦਾ ਦੀ ਵਜ੍ਹਾ ਤੋਂ ਪਾਇਆ ਜਾਂਦਾ ਹੈ। ਇਨਸਾਨ ਨੂੰ ਜ਼ਿੰਦਗੀ ਦੇਣ ਵਾਲਾ ਖੁਦਾਵੰਦ ਹੀ ਹੈ। ਪਰ ਸਾਥੀਓ, ਮੌਤ ਜਿਹੜੀ ਕਿ ਇਨਸਾਨ 'ਤੇ ਆਉਂਦੀ ਹੈ, ਉਹ ਗੁਨਾਹ ਦਾ ਨਤੀਜਾ ਹੈ। ਉਹ ਇਨਸਾਨ ਦੀ ਨਾਫਰਮਾਨੀ ਦੀ ਵਜ੍ਹਾ ਤੋਂ ਇਸ ਦੁਨੀਆਂ ਵਿੱਚ ਪਾਈ ਜਾਂਦੀ ਹੈ। ਇਨਸਾਨ ਦੀ ਨਾਫਰਮਾਨੀ ਦੀ ਵਜ੍ਹਾ ਤੋਂ ਗੁਨਾਹ ਇਸ ਦੁਨੀਆਂ ਵਿੱਚ ਪਾਇਆ ਜਾਂਦਾ ਹੈ, ਅਤੇ ਗੁਨਾਹ ਦਾ ਜਿਹੜਾ ਗੜ੍ਹ ਹੈ ਉਹ ਸ਼ੈਤਾਨ ਹੈ। ਸੋ ਜਿੰਨੀਆਂ ਵੀ ਬਿਮਾਰੀਆਂ ਇਸ ਦੁਨੀਆਂ ਵਿੱਚ ਪਾਈਆਂ ਜਾਂਦੀਆਂ ਨੇ, ਇਨਸਾਨ 'ਤੇ ਜਿਹੜੀ ਮੌਤ ਆਉਂਦੀ ਹੈ, ਅਸੀਂ ਵੇਖਦੇ ਹਾਂ ਕਿ ਉਹ ਨਾਫਰਮਾਨੀ ਦਾ ਨਤੀਜਾ ਹੈ, ਗੁਨਾਹ ਦਾ ਨਤੀਜਾ ਹੈ। ਪਰ ਸਾਥੀਓ, ਆਹ ਗੱਲ ਯਾਦ ਰੱਖੋ ਕਿ ਬੇਸ਼ੱਕ ਇਨਸਾਨ ਮੌਤ ਦਾ ਸਾਹਮਣਾ ਕਰਦਾ ਹੈ, ਇਨਸਾਨ 'ਤੇ ਜਿਸਮਾਨੀ ਮੌਤ ਆਉਂਦੀ ਹੈ, ਪਰ ਬਾਈਬਲ ਮੁਕੱਦਸ ਵਿੱਚ ਸਾਨੂੰ ਇਸ ਗੱਲ ਦੀ ਖੁਸ਼ਖਬਰੀ ਮਿਲਦੀ ਹੈ, ਕਿਆਮਤ ਦੀ ਉਮੀਦ ਮਿਲਦੀ ਹੈ, ਕਿ ਜਿਹੜਾ ਕੋਈ ਵੀ ਯਿਸੂ ਮਸੀਹ ਨੂੰ ਕਬੂਲ ਕਰਦਾ ਹੈ, ਅਗਰ ਉਹ ਮਰ ਜਾਂਦਾ ਹੈ, ਤਾਂ ਉਹ ਦਰਅਸਲ ਯਿਸੂ ਮਸੀਹ ਵਿੱਚ ਸੌ ਜਾਂਦਾ ਹੈ। ਅਤੇ ਯਿਸੂ ਮਸੀਹ ਆਪਣੀ ਦੂਜੀ ਆਮਦ 'ਤੇ ਆਪਣੇ ਰਾਸਤਬਾਜ਼ ਲੋਕਾਂ ਨੂੰ, ਜਿਹੜੇ ਕਿ ਕਬਰਾਂ ਵਿੱਚ ਸੁੱਤੇ ਹੋਏ ਹੋਣਗੇ, ਜਿਹੜੇ ਕਿ ਕਬਰਾਂ ਵਿੱਚ ਮੁਰਦਾ ਹੋਣਗੇ, ਉਹਨਾਂ ਨੂੰ ਉਹ ਜ਼ਿੰਦਾ ਕਰੇਗਾ ਅਤੇ ਉਹਨਾਂ ਨੂੰ ਆਪਣੇ ਨਾਲ ਆਪਣੀ ਬਾਦਸ਼ਾਹਤ ਵਿੱਚ ਲੈ ਜਾਏਗਾ। ਸੋ ਸਾਥੀਓ, ਯਿਸੂ ਮਸੀਹ ਦੀ ਦੂਜੀ ਆਮਦ 'ਤੇ ਉਹਨਾਂ ਰਾਸਤਬਾਜ਼ ਲੋਕਾਂ ਨੂੰ ਵਾਪਸ ਜ਼ਿੰਦਗੀ ਮਿਲੇਗੀ, ਜਿਹੜੇ ਕਿ ਕਬਰਾਂ 'ਚੋਂ ਜ਼ਿੰਦਾ ਕੀਤੇ ਜਾਣਗੇ। ਅਸੀਂ ਵੇਖਦੇ ਕਿ ਜਦੋਂ ਯਿਸੂ ਮਸੀਹ ਇਸ ਦੁਨੀਆਂ ਵਿੱਚ ਸਨ, ਉਸ ਵੇਲੇ ਯਿਸੂ ਮਸੀਹ ਨੇ ਬਹੁਤ ਸਾਰੇ ਮੁਰਦਾ ਲੋਕਾਂ ਨੂੰ ਜ਼ਿੰਦਾ ਕੀਤਾ, ਅਤੇ ਯਿਸੂ ਮਸੀਹ ਦਾ ਮੁਰਦਾ ਲੋਕਾਂ ਨੂੰ ਜ਼ਿੰਦਾ ਕਰਨਾ ਇਸ ਗੱਲ ਦਾ ਸਬੂਤ ਸੀ, ਇਸ ਗੱਲ ਦੀ ਗਵਾਹੀ ਸੀ ਕਿ ਉਹ ਆਪਣੀ ਦੂਜੀ ਆਮਦ 'ਤੇ ਆਪਣੇ ਲੋਕਾਂ ਨੂੰ ਇਸੇ ਤਰ੍ਹਾਂ ਜ਼ਿੰਦਾ ਕਰੇਗਾ। ਸਾਥੀਓ, ਅਸੀਂ ਲੂਕਾ ਦੀ ਅੰਜੀਲ ਵਿੱਚ ਇਹ ਗੱਲ ਪੜ੍ਹਦੇ ਹਾਂ ਕਿ ਯਾਇਰ ਦੀ ਬੇਟੀ ਮਰ ਗਈ, ਅਤੇ ਜਦੋਂ ਪਤਾ ਚੱਲਿਆ ਕਿ ਯਾਇਰ ਦੀ ਬੇਟੀ ਮਰ ਗਈ ਹੈ, ਉਸ ਵੇਲੇ ਯਿਸੂ ਮਸੀਹ ਨੇ ਯਾਇਰ ਦੇ ਘਰ ਜਾ ਕੇ ਰੋਣ ਵਾਲਿਆਂ ਨੂੰ ਆ ਗੱਲ ਕਹੀ ਕਿ ਤੁਸੀਂ ਨਾ ਰੋਵੋ, ਕਿਉਂਕਿ ਉਹ ਬੇਟੀ ਸੌਂਦੀ ਹੈ। ਉਸ ਵੇਲੇ ਯਿਸੂ ਮਸੀਹ ਨੇ ਉਹਦਾ ਹੱਥ ਫੜਿਆ ਅਤੇ ਪੁਕਾਰ ਕੇ ਗਿਆ ਕਿ ਐ ਬੇਟੀ ਉੱਠ, ਉਸ ਵੇਲੇ ਹੀ ਉਹ ਉੱਠ ਪਈ। ਸੋ ਯਿਸੂ ਮਸੀਹ ਦੇ ਹੁਕਮ ਨਾਲ ਜ਼ਿੰਦਗੀ ਬਖਸ਼ਣ ਵਾਲਾ ਦਮ ਖੁਦਾ ਦੀ ਤਰਫੋਂ ਉਸ ਬੇਟੀ ਵਿੱਚ ਆਇਆ ਅਤੇ ਉਹ ਜ਼ਿੰਦਾ ਹੋ ਗਈ। ਅਤੇ ਜਿਵੇਂ ਕਿ ਅਸਾਂ ਯੋਹੰਨਾ ਦੀ ਅੰਜੀਲ ਦੇ 5ਵੇਂ ਬਾਬ ਦੀ 29ਵੀਂ ਆਇਤ ਵਿੱਚ ਇਹ ਗੱਲ ਪੜ੍ਹੀਏ ਕਿ ਯਿਸੂ ਮਸੀਹ ਆਪਣੀ ਦੂਜੀ ਆਮਦ 'ਤੇ ਮੁਰਦਾ ਲੋਕਾਂ ਨੂੰ ਆਵਾਜ਼ ਦੇਵੇਗਾ। ਰਾਸਤਬਾਜ਼ ਲੋਕ ਇਸ ਲਈ ਜ਼ਿੰਦਾ ਹੋਣਗੇ ਤਾਂ ਕਿ ਉਹ ਖੁਦਾਮਦ ਕੋਲੋਂ ਆਪਣੀ ਜ਼ਿੰਦਗੀ ਹਾਸਲ ਕਰਨ ਅਤੇ ਆਪਣੀ ਬਾਦਸ਼ਾਹਤ ਵਿੱਚ ਜਾ ਸਕਣ, ਜਦਕਿ ਮੁਰਦਾ ਲੋਕ ਜ਼ਿੰਦਾ ਹੋਣਗੇ ਪਰ ਉਹ ਯਿਸੂ ਮਸੀਹ ਦੀ ਦੂਜੀ ਆਮਦ 'ਤੇ ਜ਼ਿੰਦਾ ਨਹੀਂ ਹੋਣਗੇ, ਬਲਕਿ ਉਸ ਵੇਲੇ ਜ਼ਿੰਦਾ ਕੀਤੇ ਜਾਣਗੇ ਜਦੋਂ ਹਜ਼ਾਰ ਸਾਲਾ ਜ਼ਮਾਨਾ ਖਤਮ ਹੋਏਗਾ। ਹਜ਼ਾਰ ਸਾਲਾਂ ਦੇ ਇਖਤਤਾਮ 'ਤੇ ਬਦਕਾਰ ਲੋਕਾਂ ਨੂੰ ਜ਼ਿੰਦਾ ਕੀਤਾ ਜਾਏਗਾ ਅਤੇ ਉਹ ਸਜ਼ਾ ਪਾਉਣ ਦੇ ਲਈ ਜ਼ਿੰਦਾ ਕੀਤੇ ਜਾਣਗੇ। ਜਿਵੇਂ ਕਿ ਅਸੀਂ ਮੁਕਾਸ਼ਵਾ ਦੀ ਕਿਤਾਬ ਦੇ 20 ਬਾਬ ਦੀ 5ਵੀਂ ਅਤੇ 6ਵੀਂ ਆਇਤ ਵਿੱਚ ਇਹ ਗੱਲ ਪੜ੍ਹਦੇ ਹਾਂ ਕਿ ਜਦੋਂ ਤੱਕ ਆ ਹਜ਼ਾਰ ਬਰਸ ਪੂਰੇ ਨਾ ਹੋ ਜਾਣ, ਬਾਕੀ ਮੁਰਦੇ ਜ਼ਿੰਦਾ ਨਾ ਕੀਤੇ ਜਾਣਗੇ, ਪਹਿਲੀ ਕਿਆਮਤ ਆਈਏ, ਮੁਬਾਰਕ ਅਤੇ ਮੁਕੱਦਸੋਂ ਨੇ ਜਿਹੜੇ ਕਿ ਪਹਿਲੀ ਕਿਆਮਤ ਵਿੱਚ ਸ਼ਰੀਕ ਹੋਣ, ਉਹਨਾਂ 'ਤੇ ਦੂਜੀ ਮੌਤ ਦਾ ਕੋਈ ਅਸਰ ਨਹੀਂ ਹੋਏਗਾ, ਬਲਕਿ ਉਹ ਖੁਦਾ ਅਤੇ ਮਸੀਹ ਦੇ ਕਾਹਿਨ ਹੋਣਗੇ ਅਤੇ ਉਹਨਾਂ ਦੇ ਨਾਲ ਹਜ਼ਾਰ ਬਰਸ ਤੱਕ ਬਾਦਸ਼ਾਹੀ ਕਰਨਗੇ। ਸੋ ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਮੁਬਾਰਕ ਅਤੇ ਮੁਕੱਦਸੋਂ ਨੇ ਜਿਹੜੇ ਕਿ ਪਹਿਲੀ ਕਿਆਮਤ ਵਿੱਚ ਸ਼ਰੀਕ ਹੋਣ। ਸਾਥੀਓ, ਪਹਿਲੀ ਕਿਆਮਤ ਯਿਸੂ ਮਸੀਹ ਦੀ ਦੂਜੀ ਆਮਦ 'ਤੇ ਹੋਏਗੀ। ਯਿਸੂ ਮਸੀਹ ਦੀ ਦੂਜੀ ਆਮਦ 'ਤੇ ਰਾਸਤਬਾਜ਼ ਲੋਕਾਂ ਨੂੰ ਜ਼ਿੰਦਾ ਕੀਤਾ ਜਾਏਗਾ। ਉਹ ਹਜ਼ਾਰ ਬਰਸ ਤੱਕ ਯਿਸੂ ਮਸੀਹ ਦੇ ਨਾਲ ਬਾਦਸ਼ਾਹੀ ਕਰਨਗੇ ਅਤੇ ਹਜ਼ਾਰ ਸਾਲਾਂ ਜ਼ਮਾਨੇ ਦੇ ਬਾਅਦ ਬਦਕਾਰ ਲੋਕਾਂ ਨੂੰ ਫਿਰ ਜ਼ਿੰਦਾ ਕੀਤਾ ਜਾਏਗਾ ਅਤੇ ਉਹਨਾਂ ਨੂੰ ਸਜ਼ਾ ਦੇਣ ਦੇ ਲਈ ਜ਼ਿੰਦਾ ਕੀਤਾ ਜਾਏਗਾ। ਸੋ ਅਸੀਂ ਵੇਖਦੇ ਕਿ ਬਾਈਬਲ ਮੁਕੱਦਸ ਵਿੱਚ ਰਾਸਤਬਾਜ਼ ਲੋਕਾਂ ਦੇ ਲਈ ਅਤੇ ਬਦਕਾਰ ਲੋਕਾਂ ਦੇ ਲਈ ਵੀ ਕਿਆਮਤ ਦੀ ਉਮੀਦ ਪਾਈ ਜਾਂਦੀ ਹੈ। ਮੁਰਦਾ ਲੋਕਾਂ ਦੇ ਜ਼ਿੰਦਾ ਹੋਣ ਦੀ ਉਮੀਦ ਪਾਈ ਜਾਂਦੀ ਹੈ, ਪਰ ਰਾਸਤਬਾਜ਼ ਲੋਕਾਂ ਦੇ ਲਈ ਮੁਬਾਰਕ ਅਤੇ ਮੁਕੱਦਸ ਉਮੀਦ ਪਾਈ ਜਾਂਦੀ ਹੈ, ਕਿਉਂਕਿ ਉਹ ਯਿਸੂ ਮਸੀਹ 'ਤੇ ਮਾਨ ਲਿਆਏ ਨੇ, ਉਹਨਾਂ ਨੇ ਤੋਬਾ ਕੀਤੀ ਹੈ, ਉਹਨਾਂ ਨੇ ਆਪਣੀ ਜ਼ਿੰਦਗੀ ਖੁਦਾ ਨੂੰ ਦਿੱਤੀ ਹੈ। ਪਰ ਅਸੀਂ ਵੇਖਦੇ ਕਿ ਬਦਕਾਰਾਂ ਨੂੰ ਜ਼ਿੰਦਾ ਹੋਣ ਦੀ ਉਮੀਦ ਤਾਂ ਹਾਸਿਲ ਹੈ, ਪਰ ਉਹ ਸਜ਼ਾ ਦੇ ਲਈ ਜ਼ਿੰਦਾ ਕੀਤੇ ਜਾਣਗੇ, ਗੁਨਾਹ ਦੀ ਸਜ਼ਾ ਪਾਉਣ ਦੇ ਲਈ ਜ਼ਿੰਦਾ ਕੀਤੇ ਜਾਣਗੇ। ਸੋ ਸਾਥੀਓ, ਫੈਸਲਾ ਐਸਾ ਕਰਨਾ ਹੈ, ਚੁਣਾਓ ਅੱਜ ਐਸਾ ਕਰਨਾ ਹੈ ਕਿ ਕੀ ਅਸੀਂ ਖੁਦਾਮਦ ਕੋਲੋਂ ਜ਼ਿੰਦਗੀ ਪਾਉਣਾ ਚਾਹੁੰਦੇ ਹਾਂ ਜਾਂ ਕਿ ਨਹੀਂ। ਸੋ ਸਾਥੀਓ, ਬਾਈਬਲ ਮੁਕੱਦਸ ਦੀ ਇਹ ਤਾਲੀਮ ਹੈ ਕਿ ਜਿੰਨੇ ਵੀ ਕਬਰਾਂ ਵਿੱਚ ਹੋਣਗੇ, ਉਹ ਯਿਸੂ ਮਸੀਹ ਦੀ ਆਵਾਜ਼ ਸੁਣ ਕੇ ਨਿਕਲਣਗੇ ਅਤੇ ਜਿਹੜੇ ਸੁਣਨਗੇ ਉਹ ਜ਼ਿੰਦਾ ਹੋਣਗੇ। ਸੋ ਸਾਥੀਓ, ਇਹਦਾ ਮਤਲਬ ਹੈ ਕਿ ਭਾਵੇਂ ਕੋਈ ਇਮਾਨਦਾਰ ਹੈ ਵੇ ਜਾਂ ਬੇਈਮਾਨ ਹੈ, ਭਾਵੇਂ ਕੋਈ ਰਾਸਤਬਾਜ਼ ਹੈ ਜਾਂ ਨਾਰਾਜ਼ ਹੈ, ਭਾਵੇਂ ਕੋਈ ਨਿਜਾਤ ਯਾਫਤਾ ਹੈ ਜਾਂ ਗੈਰ ਨਿਜਾਤ ਯਾਫਤਾ ਹੈ, ਹਰੇਕ ਨੂੰ ਜ਼ਿੰਦਾ ਕੀਤਾ ਜਾਏਗਾ। ਸੋ ਬਾਈਬਲ ਮੁਕੱਦਸ ਵਿੱਚ ਰਾਸਤਬਾਜ਼ ਅਤੇ ਗੁਨਾਹਗਾਰ ਦੇ ਲਈ ਕਿਆਮਤ ਦੀ ਉਮੀਦ ਪਾਈ ਜਾਂਦੀ ਹੈ। ਅਸੀਂ ਵੇਖਦੇ ਕਿ ਪਾਲੂਸ ਰਸੂਲ ਨੇ ਵੀ ਕਿਹਾ ਹੈ ਅਮਾਲ ਦੀ ਕਿਤਾਬ ਦੇ 24ਵੇਂ ਬਾਬ ਦੀ 15ਵੀਂ ਆਇਤ ਵਿੱਚ ਕਿ ਰਾਸਤਾਬਾਜ਼ਾਂ ਦੀ ਤੇ ਨਾਰਾਜ਼ ਦੋਵਾਂ ਦੀ ਕਿਆਮਤ ਹੋਏਗੀ। ਸੋ ਸਾਥੀਓ, ਬਾਈਬਲ ਮੁਕੱਦਸ ਦੇ ਮੁਤਾਬਿਕ ਅਸੀਂ ਵੇਖਦੇ ਹਾਂ ਕਿ ਸਾਰੇ ਦੇ ਸਾਰੇ ਜ਼ਿੰਦਾ ਕੀਤੇ ਜਾਣਗੇ ਜਿਹੜੇ ਕਿ ਕਬਰਾਂ ਵਿੱਚ ਹੋਣਗੇ। ਦਾਨੀਲ ਦੀ ਕਿਤਾਬ ਦੇ 12ਵੇਂ ਬਾਬ ਦੀ 2 ਆਇਤ ਵਿੱਚ ਲਿਖਿਆ ਕਿ ਜਿਹੜੇ ਖਾਕ ਵਿੱਚ ਸੌਂਦੇ ਨੇ ਉਹਨਾਂ 'ਚੋਂ ਬਥੇਰੇ ਜਾਗ ਉੱਠਣਗੇ। ਕਈ ਲੋਕ ਅਬਦੀ ਜ਼ਿੰਦਗੀ ਪਾਉਣ ਵਾਸਤੇ ਜਾਗ ਉੱਠਣਗੇ ਅਤੇ ਕਈ ਲੋਕ ਅਬਦੀ ਜ਼ਿਲਤ ਪਾਉਣ ਦੇ ਲਈ। ਸੋ ਸਾਥੀਓ, ਬਾਈਬਲ ਮੁਕੱਦਸ ਸਾਨੂੰ ਇਸ ਗੱਲ ਦੀ ਤਾਲੀਮ ਦਿੰਦੀ ਹੈ ਕਿ ਹਰ ਇੱਕ ਦੀ ਜ਼ਿੰਦਗੀ ਦੇ ਮੁਆਫਿਕ ਉਹਨਾਂ ਦੀ ਅਬਦੀਅਤ ਦੇ ਲਈ ਖੁਦਾ ਹਤਮੀ ਫੈਸਲਾ ਸੁਣਾਏਗਾ। ਅਤੇ ਹੁਣ ਆ ਫੈਸਲਾ ਉਸ ਰੋਜ਼ ਦਿੱਤਾ ਜਾਏਗਾ ਜਦੋਂ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾਏਗਾ। ਕਿਸੇ ਦੀ ਵੀ ਮੌਤ ਦੇ ਫੌਰਨ ਬਾਅਦ ਆ ਫੈਸਲਾ ਨਹੀਂ ਸੁਣਾਇਆ ਜਾਏਗਾ, ਬਲਕਿ ਅਸੀਂ ਵੇਖਦੇ ਕਿ ਜਦੋਂ ਤੱਕ ਰਾਸਤਬਾਜ਼ ਜਾਂ ਨਾਰਾਸਤ ਦੋਵੇਂ ਕਬਰਾਂ ਵਿੱਚ ਹੋਣਗੇ, ਉਹਨਾਂ ਨੂੰ ਜ਼ਿੰਦਾ ਹੋਣ 'ਤੇ ਪਤਾ ਚੱਲੇਗਾ ਕਿ ਉਹਨਾਂ ਨੂੰ ਕਿਸ ਵਾਸਤੇ ਜ਼ਿੰਦਾ ਕੀਤਾ ਗਿਆ ਹੈ। ਆਪਣੀ ਜ਼ਿੰਦਗੀ ਪਾਉਣ ਵਾਸਤੇ ਜਾਂ ਗੁਨਾਹ ਦੀ ਸਜ਼ਾ ਮੌਤ ਵਾਸਤੇ। ਸੋ ਸਾਥੀਓ, ਬਾਈਬਲ ਮੁਕੱਦਸ ਵਿੱਚ ਦੋ ਕਿਆਮਤਾਂ ਦਾ ਜ਼ਿਕਰ ਹੈ ਅਤੇ ਅਸੀਂ ਵੇਖਦੇ ਕਿ ਇਸ ਗੱਲ ਦਾ ਇਸ਼ਾਰਾ ਯਿਸੂ ਮਸੀਹ ਨੇ ਖੁਦ ਕੀਤਾ ਹੈ। ਸੋ ਬਾਈਬਲ ਮੁਕੱਦਸ ਵਿੱਚ ਸਾਨੂੰ ਸਾਰਿਆਂ ਨੂੰ ਕਿਆਮਤ ਦੀ ਉਮੀਦ ਮਿਲਦੀ ਹੈ ਅਤੇ ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਮੁਬਾਰਕ ਅਤੇ ਮੁਕੱਦਸ ਲੋਕੋ ਨੇ ਜਿਹੜੇ ਕਿ ਪਹਿਲੀ ਕਿਆਮਤ ਵਿੱਚ ਸ਼ਰੀਕ ਹੋਣ, ਉਹਨਾਂ 'ਤੇ ਦੂਜੀ ਮੌਤ ਦਾ ਕੋਈ ਅਸਰ ਨਹੀਂ ਹੋਏਗਾ। ਸਾਥੀਓ, ਆਓ ਅਸੀਂ ਆਪਣੇ ਗੁਨਾਹਾਂ ਦਾ ਤੋਬਾ ਕਰੀਏ, ਆਪਣੇ ਗੁਨਾਹਾਂ ਦਾ ਇਕਰਾਰ ਕਰੀਏ ਅਤੇ ਆਪਣੇ ਗੁਨਾਹਾਂ ਨੂੰ ਤਰਕ ਕਰੀਏ, ਯਿਸੂ ਮਸੀਹ 'ਤੇ ਇਮਾਨ ਲਿਆਈਏ, ਉਹਨੂੰ ਆਪਣਾ ਸ਼ਖਸੀ ਨਿਜਾਤ ਲਈ ਹਿੰਦਾ ਤਸਲੀਮ ਕਰੀਏ ਅਤੇ ਉਹਦੇ ਕਲਾਮ ਨੂੰ ਪੜ੍ਹਦੇ ਹੋਇਆਂ ਸੁਣਦੇ ਹੋਇਆਂ ਉਹਦੇ 'ਤੇ ਅਮਲ ਕਰੀਏ ਤਾਂ ਕਿ ਅਸੀਂ ਖੁਦਾ ਦੇ ਹਜ਼ੂਰ ਰਾਸਤਬਾਜ਼ ਠਹਿਰੀਏ। ਬਾਈਬਲ ਮੁਕੱਦਸਾ ਗੱਲ ਬਿਆਨ ਕਰਦੀ ਹੈ ਕਿ ਰਾਸਤਬਾਜ਼ ਲੋਕਾਂ ਨੂੰ ਜ਼ਿੰਦਗੀ ਦੀ ਉਮੀਦ ਹਾਸਿਲ ਹੈ। ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਇਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਅਤੇ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਅਜ਼ੀਮ ਕਸ਼ਮਕਸ਼ ਦੇ ਸਫ਼ਾ ਨੰਬਰ 644 ਵਿੱਚ ਇਹ ਗੱਲ ਲਿਖਦੀ ਹੈ ਕਿ ਉਸ ਵੇਲੇ ਇਬਨੇ ਖੁਦਾ ਦੀ ਆਵਾਜ਼ ਸੁੱਤੇ ਹੋਏ ਮੁਕੱਦਸੀਨ ਨੂੰ ਬਾਹਰ ਲੈ ਆਏਗੀ ਅਤੇ ਉਹ ਮੁਕੱਦਸੀਨ ਦੀ ਕਬਰਾਂ ਦੀ ਤਰਫ ਵੇਖੇਗਾ ਅਤੇ ਆਸਮਾਨ ਦੇ ਵੱਲ ਆਪਣੇ ਹੱਥਾਂ ਨੂੰ ਬੁਲੰਦ ਕਰਕੇ ਪੁਕਾਰੇਗਾ ਕਿ ਜਾਗ ਉਠੋ, ਜਾਗ ਉਠੋ, ਜਾਗ ਉਠੋ, ਤੁਸੀਂ ਜਿਹੜੇ ਖਾਕ ਵਿੱਚ ਸੁੱਤੇ ਹੋਏ ਹੋ, ਜਾਗ ਉਠੋ। ਅਤੇ ਜ਼ਮੀਨ ਦੇ ਮੁਰਦਾ ਲੋਕ ਉਹਦੀ ਆਵਾਜ਼ ਸੁਣਨਗੇ ਅਤੇ ਜਿਹੜੇ ਸੁਣਨਗੇ ਉਹ ਜ਼ਿੰਦਾ ਹੋਣਗੇ। ਹਰ ਕੌਮ, ਕਬੀਲਾ, ਉਮਤ, ਅਹਿਲ ਜ਼ੁਬਾਨ, ਸਾਰੀ ਜ਼ਮੀਨ ਇਸ ਗੀਤ ਦੇ ਨਾਲ ਗੂੰਜ ਉੱਠੇਗੀ ਕਿ ਇਹ ਮੌਤ ਤੇਰਾ ਡੰਗ ਕਿੱਥੇ ਰਿਹਾ, ਇਹ ਕਬਰ ਤੇਰੀ ਫਤਿਹ ਕਿੱਥੇ ਰਹੀ। ਉਹ ਜ਼ਿੰਦਾ ਰਾਸਤਬਾਜ਼ ਅਤੇ ਆ ਜੀ ਉੱਠਣ ਵਾਲੇ ਮੁਕੱਦਸੀਨ ਇੱਕ ਆਵਾਜ਼ ਹੋ ਕੇ ਖੁਸ਼ੀ ਦਾ ਨਾਰਾ ਲਗਾਉਣਗੇ, ਉਹ ਫਤਿਹ ਦਾ ਗੀਤ ਗਾਣਗੇ। ਸੋ ਸਾਥੀਓ, ਇਸ ਕਲਾਮ ਦੇ ਨਾਲ ਮੈਂ ਇਸ ਵੇਲੇ ਤੁਹਾਡੇ ਲਈ ਦੁਆ ਕਰਨਾ ਚਾਹੁੰਦਾ। ਆਓ ਅਸੀਂ ਅੱਜ ਖੁਦਾਮ ਦੇ ਅੱਗੇ ਆ ਦੁਆ ਕਰੀਏ ਕਿ ਉਹ ਸਾਨੂੰ ਆਪਣੇ ਨਾਲ ਹਮੇਸ਼ਾ ਵਫ਼ਾਦਾਰ ਰਹਿਣ ਦੀ ਤੌਫੀਕ ਦਾ ਫਰਮਾਏ, ਉਹ ਸਾਨੂੰ ਆਪਣੇ ਹੱਥਾਂ ਵਿੱਚ ਲਵੇ ਤਾਂ ਕਿ ਅਸੀਂ ਜ਼ਿੰਦਗੀ ਦੀ ਕਿਆਮਤ ਦੀ ਉਮੀਦ ਹਾਸਲ ਕਰਦੇ ਹੋਏ ਹਾਂ ਉਸ ਬਾਦਸ਼ਾਹਤ ਵਿੱਚ ਜਾ ਸਕੀਏ ਜਿਹੜੀ ਕਿ ਖੁਦਾਮ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਆਓ ਸਾਥੀਓ, ਅਸੀਂ ਖੁਦਾਮ ਦੇ ਹਜ਼ੂਰ ਝੁਕੀਏ ਅਤੇ ਦੁਆ ਕਰੀਏ। ਇਸ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਮੰਦ, ਤੂੰ ਹੀ ਇਸ ਜਹਾਨ ਦਾ ਖਾਲਿਕ ਅਤੇ ਮਾਲਿਕ ਹੈ ਅਤੇ ਇਨਸਾਨ ਨੂੰ ਵੀ ਬਣਾਉਣ ਵਾਲਾ ਤੂੰ ਹੀ ਹੈ। ਅਸੀਂ ਇਸ ਗੱਲ ਦਾ ਇਤਰਾਫ਼ ਕਰਦੇ ਹਾਂ ਕਿ ਅਸੀਂ ਤੇਰੇ ਹੱਥ ਦੀ ਕਾਰੀਗਰੀ ਹਾਂ, ਸਾਨੂੰ ਜ਼ਿੰਦਗੀ ਦੇਣ ਵਾਲਾ ਤੂੰ ਹੀ ਹੈ। ਹੈ ਖੁਦਾਮ, ਤੂੰ ਸਾਨੂੰ ਕਬੂਲ ਫਰਮਾ ਅਤੇ ਫਜ਼ਲ ਦੇ ਕੇ ਅਸੀਂ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਆਪਣੇ ਆਪ ਨੂੰ ਗੁਨਾਹ ਤੋਂ ਦੂਰ ਰੱਖੀਏ, ਕਿਉਂਕਿ ਗੁਨਾਹ ਸਾਨੂੰ ਮੌਤ ਦੇ ਵੱਲ ਲੈ ਜਾਂਦਾ ਹੈ, ਪਰ ਤੇਰੇ 'ਤੇ ਇਮਾਨ ਰੱਖਣ ਨਾਲ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਂਦੇ ਹਾਂ। ਹੈ ਯਿਸੂ, ਅਸੀਂ ਤੇਰੇ 'ਤੇ ਇਮਾਨ ਲਿਆਉਂਦੇ ਹਾਂ, ਸਾਨੂੰ ਤੂੰ ਕਬੂਲ ਫਰਮਾ। ਅਸੀਂ ਇਸ ਗੱਲ ਦੇ ਲਈ ਤੇਰਾ ਸ਼ੁਕਰ ਅਦਾ ਕਰਦੇ ਹਾਂ ਕਿ ਤੂੰ ਸਾਨੂੰ ਜ਼ਿੰਦਗੀ ਦੀ ਕਿਆਮਤ ਦੀ ਉਮੀਦ ਬਖਸ਼ੀਏ। ਤੇਰਾ ਕਲਾਮ ਬਿਆਨ ਕਰਦਾ ਕਿ ਜਿਹੜਾ ਕੋਈ ਵੀ ਤੇਰੇ 'ਤੇ ਇਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਤੇਰੇ ਦੂਜੀ ਆਮਦ 'ਤੇ ਤੇਰਾ ਇਸਤਕਬਾਲ ਕਰੇਗਾ ਅਤੇ ਅਬਦੀ ਬਾਦਸ਼ਾਹਤ ਵਿੱਚ ਜਾਏਗਾ। ਇਹ ਖੁਦਾਮ ਸਾਨੂੰ ਇਸ ਉਮੀਦ ਵਿੱਚ ਹੀ ਜ਼ਿੰਦਗੀ ਗੁਜ਼ਾਰਨ ਦੀ ਤੌਫੀਕ ਦੇ। ਅੱਜ ਦੇ ਕਲਾਮ ਦੇ ਵਿਸਲੇ ਤੋਂ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।